ਅੱਜ ਸਤਿਗੁਰੁ ਜੀ ਦੀ ਬਖਸ਼ੀ ਹੋਈ ਅੰਤਰੀਵ ਰਹਿਤ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਆਧਾਰਿਤ ਤੇ ਔਰ ਜੋ ਸਾਨੂੰ ਬਾਹਰੋਂ ਕਿਰਪਾ ਕਰਕੇ ਰਹਿਤ ਦੀ ਦਾਤ ਦਿੱਤੀ, ਇਸ ਸੰਬੰਧੀ ਗੁਰੂ ਕਿਰਪਾ ਦੇ ਨਾਲ ਆਪਾਂ ਵਿਚਾਰ ਕਰਾਂਗੇ। ਆਪ ਸਮੂਹ ਮਾਈ ਭਾਈ ਗੁਰਸਿੱਖ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਕਾਗਰਤਾ ਦੀ ਦਾਤ ਬਖਸ਼ਣੀ ਔਰ ਸਾਰੇ ਰਲ ਕੇ ਅਰਦਾਸ ਕਰੀਏ। ਹੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ, ਆਪ ਕਿਰਪਾ ਕਰੋ, ਸਾਡੇ ਅੰਦਰ ਨੂੰ ਟਿਕਾ ਇਕਾਗਰਤਾ ਤੇ ਅੰਦਰ ਦੇ ਫੁਰਨੇ ਸ਼ਾਂਤ ਕਰ, ਨਰੋਲ ਆਪਣੇ ਗੁਰੂ ਸ਼ਬਦ ਦੀ ਵਿਚਾਰ ਕਰਨ ਦੀ ਔਰ ਸੁਣ ਦੀ ਦਾਤ ਬਖਸ਼ੋ, ਕਰੋ ਕਿਰਪਾ ਸਾਧ ਸੰਗਤ ਜੀ। ਵਿਚਾਰ ਆਰੰਭਣ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਇਹ ਬਚਨ ਪੜ੍ਹਨੇ ਆ, ਖੰਮ ਅੰਧਲੇ ਅੰਧ ਬਿਖੇ ਬਿਖਰਾਤੇ, ਕਿਉਂਕਿ ਗੱਲ ਗੁਰੂ ਦਾ ਹੁਕਮ ਮੰਨਣ ਤੋਂ ਸ਼ੁਰੂ ਹੋਣੀ। ਸਾਹਿਬ ਕਹਿੰਦੇ ਨੇ ਖੰਮ ਅੰਧਲੇ ਅੰਧ ਬਿਖੇ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਖੰਮ ਲਾਵੇ ਆਪਣ ਪਾਲੀ, ਸਤਿਗੁਰੂ ਸੁਖਾਂ ਦਾ ਦਾਤਾ ਮੇਰ ਕਰੇ, ਸਾਨੂੰ ਆਪਣੇ ਪੱਲੇ ਨਾਲ ਜੋੜ ਲੈ। ਤਵੱਜੋ ਦਿਓ, ਇੱਥੇ ਜਗਿਆਸੂ ਦਾ ਸਵਾਲ ਹੈ ਕਿ ਸਾਨੂੰ ਪੱਲੇ ਨਾਲ ਜੋੜ ਲੈ, ਤੇ ਅੱਗੇ ਫਿਰ ਇਹਦਾ ਉੱਤਰ ਦਿੱਤਾ ਵੀ ਗੁਰੂ ਪੱਲਾ ਪਕੜਾਂਦੇ ਕਿਨੂੰ ਨੇ। ਖੰਮ ਅੰਧਲੇ ਅੰਧ ਬਿਖੇ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਖੰਮ ਲਾਵੇ ਆਪਣ ਪਾਲੀ, ਤੇ ਅੱਗੋ ਉੱਤਰ ਕੀ ਦਿੱਤੋ ਨੇ, ਕਹਿਣ ਲੱਗੇ ਗੁਰਸਿੱਖ ਮੀਤ ਚੱਲੋ ਗੁਰ ਚਾਲੀ। ਇਹਦਾ ਅਰਥ ਕੀ? ਚਾਲੀ ਦਾ ਅਰਥ ਹੈ ਗੁਰੂ ਦੀ ਚਾਲ, ਚਾਲੀ ਦਾ ਅਰਥ ਹੈ ਗੁਰੂ ਕੀ ਮਰਿਆਦਾ। ਕਹਿਣ ਲੱਗੇ ਹੇ ਗੁਰਸਿੱਖ ਮਿੱਤਰ, ਜੇ ਤੂੰ ਗੁਰੂ ਦਾ ਪੱਲਾ ਪਕੜਨਾ ਚਾਹਨਾ ਹੈ ਤੇ ਸਭ ਤੋਂ ਪਹਿਲਾਂ ਉਹ ਚਾਲੀ ਚੱਲ, ਉਸ ਮਰਿਆਦਾ ਤੇ ਚੱਲ, ਉਸ ਗੁਣ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ, ਜਿਹੜੀ ਚਾਲ ਜਿਹੜੀ ਮਰਿਆਦਾ ਤੇਰੇ ਗੁਰੂ ਨੇ ਤੈਨੂੰ ਦਿੱਤੀ ਹੋਈ ਹੈ। ਗੁਰਸਿੱਖ ਮੀਤ ਹੈ ਚਲੋ ਗੁਰ ਚਾਲੀ, ਅਗਲੇ ਬਚਨ ਮਹਾਰਾਜ ਚਾਲੀ ਕਿਵੇਂ ਚੱਲਿਆ ਜਾਂਦਾ, ਤੇ ਸਤਿਗੁਰੂ ਨੇ ਫਿਰ ਹੋਰ ਕਲੀਅਰ ਕਰ ਦਿੱਤਾ, ਕਹਿਣ ਲੱਗੇ ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ। ਹੁਣ ਦੇਖੋ ਸਾਡਾ ਮਨ ਅਨੇਕਾਂ ਤਰਕ ਕਰ ਗਏ। ਮੈਂ ਕਹਿੰਦਾ ਗੁਰਮਤ ਤੇ ਚੱਲਣ ਚੱਲਣਾ ਹੋਵੇ ਤੇ ਸਭ ਤੋਂ ਪਹਿਲਾਂ ਸਬਜੈਕਟ ਜਾਂ ਸਭ ਤੋਂ ਪਹਿਲਾਂ ਉਪਦੇਸ਼ ਹੀ ਹੁਕਮ ਮੰਨਣਾ ਹੈ, ਤੇ ਸਾਹਿਬ ਨੇ ਸ਼ਬਦ ਵਰਤੇ ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੇ ਤਰਕ ਕਰਕੇ ਨਹੀਂ ਉਹਨੂੰ ਭਲਾ ਕਰਕੇ ਮੰਨ ਲੈ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਦੂਸਰਾ ਪ੍ਰਮਾਣ ਹਜ਼ੂਰ ਦੀ ਬਾਣੀ ਵਿੱਚੋਂ, ਸਿਰਫ ਮਰਿਆਦਾ ਤੋਂ ਪਹਿਲਾਂ ਇਹ ਬੇਨਤੀ ਕਰਨੀ ਚਾਹੁੰਦਾ ਵਾ ਕਿ ਇਹ ਮਤ ਸਮਝਿਓ ਕਿਸੇ ਪ੍ਰਚਾਰਕ ਦੇ ਠੋਸੇ ਹੋਏ ਸ਼ਬਦ, ਮਤ ਸਮਝੀਏ ਕਿਸੇ ਬੰਦੇ ਦੇ ਆਪਣੇ ਕੋਲੋਂ ਮਨ ਘੜਤ ਸ਼ਬਦ। ਜੋ ਗੁਰੂ ਗ੍ਰੰਥ ਸਾਹਿਬ ਨੇ ਕਿਹਾ, ਅਸੀਂ ਸ਼ਬਦ ਦੀ ਰੋਸ਼ਨੀ ਵੀ ਜੀ ਕੇ ਦੇਖੀਏ ਕਿ ਗੁਰਮਤ ਨੂੰ ਕਮਾਇਆ ਕਿਵੇਂ ਜਾਂਦਾ। ਕਿਰਪਾਲੂ ਸਤਿਗੁਰੂ ਜੀ ਨੇ ਇੱਕ ਹੋਰ ਪ੍ਰਮਾਣ ਦਿੱਤਾ, ਇਹ ਸ਼ਬਦ ਆਪ ਪੜ੍ਹਦੇ ਹੋ ਤੇ ਸ਼ਬਦ ਆਰੰਭ ਹੁੰਦਾ ਹੈ ਕਿ ਕੋਈ ਵੀ ਗੁਰੂ ਕਾ ਸਿੱਖ ਦਿਸੇ, ਤੇ ਮੈਂ ਅੱਗੇ ਚੱਲ ਕੇ ਬੇਨਤੀ ਕਰਨੀ ਹੈ ਕਿ ਸਿੱਖ ਦੀ ਰਹਿਤ ਕੀ ਹੈ, ਸੰਤ ਦੀ ਰਹਿਤ ਕੀ ਹੈ, ਬ੍ਰਹਮ ਗਿਆਨੀ ਦੀ ਰਹਿਤ ਕੀ ਹੈ, ਭਗਤ ਦੀ ਰਹਿਤ ਕੀ ਹੈ, ਤੇ ਉਸੇ ਰਹਿਤ ਨੂੰ ਪਰਪੱਕ ਕਰਾਉਣ ਦੇ ਲਈ ਮੇਰੇ ਦਾਤਾਰ ਨੇ ਕਿਰਪਾ ਕਰਕੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਦੇ ਕੇ ਸਾਨੂੰ ਪੰਜ ਕਕਾਰਾਂ ਦੀ ਰਹਿਤ ਦ੍ਰਿੜ ਕਰਾਈ ਤੇ ਚਾਰ ਵਜਰ ਕਰੈਤਾਂ ਤੋਂ ਬਚਾਇਆ ਸੀ। ਸਾਹਿਬ ਦਾ ਇੱਕ ਸ਼ਬਦ ਅਸੀਂ ਪੜ੍ਹਨੇ ਕਿ ਹਜ਼ੂਰ ਨੇ ਉਸ ਸ਼ਬਦ ਦਾ ਸਰਲੇਖ ਦਿੱਤਾ ਹੈ ਗੁਣਵੰਤੀ। ਇਹ ਤਿੰਨ ਸ਼ਬਦ ਇਕੱਠੇ ਹੁੰਦੇ ਨੇ, ਇੱਕ ਸੁਚੱਜੀ, ਇੱਕ ਕੁਚੱਜੀ ਤੇ ਤੀਸਰਾ ਸ਼ਬਦ ਹੁੰਦਾ ਹੈ ਗੁਣਵੰਤੀ। ਤੇ ਉਸ ਗੁਣਵੰਤੀ ਸ਼ਬਦ ਦੇ ਅੰਦਰ ਹਜ਼ੂਰ ਨੇ ਇਹ ਸਵਾਲ ਕੀਤੇ ਨੇ, ਉਹ ਸ਼ਬਦ ਆਰੰਭ ਹੁੰਦਾ ਹੈ ਕਿ ਜੋ ਦਿਸੈ ਗੁਰਸਿੱਖੜਾ, ਤਿਸ ਨਿਵ ਨਿਵ ਲਾਗੋ ਪਾਏ ਜੀਓ। ਅਰਥ ਬੜੇ ਸਪਸ਼ਟ ਨੇ ਕਿ ਜਦੋਂ ਕੋਈ ਗੁਰੂ ਕਾ ਸਿੱਖ ਮਿਲੇ ਤੇ ਸਾਹਿਬ ਕਹਿੰਦੇ ਨੇ ਮੈਂ ਝੋਕੇ ਉਹਦੇ ਪੈਰਾਂ ਨੂੰ ਹੱਥ ਲਾਨਾ ਵਾ, ਉਹਦੇ ਚਰਨਾਂ ਦੀ ਧੂੜ ਮਸਤਕ ਤੇ ਲਾਨਾ, ਤੇ ਦੇਖੋ ਸਾਨੂੰ ਉੱਤਰ ਮਿਲੇਗਾ ਕਿ ਗੁਰੂ ਦਾ ਪੱਲਾ ਕੇਵਲ ਹੁਕਮ ਮੰਨ ਕੇ ਫੜਿਆ ਜਾਂਦਾ। ਕਹਿਣ ਲੱਗੇ ਜੋ ਦਿੱਤਾ ਗੁਰਸਿੱਖੜਾ, تس نب نب لاگوں پائیں جیو آخا برتھا جی کی آخا برتھا برتھا درد ہوں اندر دی پیڑا اندر دی لوڑ اندر دی تڑپ کہ میں اپنے اندر دی برتھا دسنا پیا وا آخا برتھا جی کی گر سجن دیو ملائے دیو کہ گرو کے سکھڑے گرو کے سکھا تینو گرو ملے تے میں تیرے چرنا وچ اپنے اندر دی برہا دسنا وا مینو کرپا کر کے گرو سجن ملا دے ہو کہ دیکھو جی تڑپ ہوے گرو سجن نو مل دی آخا برتھا جی کی گر سجن دیو ملائے جیو پھر کن سوئی دس اپدیشڑا مینو او اپدیش دس میرا من انت نا کاؤں جائے جیو جیڑا من روز تڑپ دا بھج دا پیا ہے ایک جا اپدیش سنا دے میرا من کسی دوجے پاسے جائی نہ کہن لگے پھر اگلی دکھ ہے کہ جے مینو ایہو جا اپدیش دس دے اے من انت نا کاؤں جائے جیو اگلی تو کہ اے من تے کو دیو ساں میں اپنا من تے نو دے دیا میں مارگ دیکھو بتائے جیو میں نو دستا سہی میرے گرو دے کار نو رستا کی ہو جا جاندہ کہ میں ترنا میں گرو دے مارگ تے تے میں بینتی کراں اے شبد کیول گرو جی دے اندر دے عام کمیاں والے خیال نہیں اے تر آتما دی آواز ہے تے جے سکھا آج تو اے نا نو من لمے کتے تیرے من وچ نہ تڑ پیدا ہوئے کتے کہ میں اپنے ست گرو گرو کلگیدھر تیرے مارگ تے کیویں چلاں اوتھے تا ترلے کر کے پوچھ دے پے نے سانو مارگ دسو تے ایتھے گرو کے سکھ روز پکار پکار کے کہندے نے لکائی آ مارگ گرو در نو جاندا اس مارگ تے چلنا شروع کر دی گئے صاحب کہن لگے اے من تے کو دیو ساں میں مارگ دیکھو بتائے جیو ہن اگلا بچن کیتا کہن لگے حقیقت ای کہ میں بڑیاں تھاواں تے پٹکیا وا کھوں آیا دوروں چل کے میں تکی تو شرنائے جیو میں آسا رکھی چت میں میرا سب دکھ گوائے جیو تسی کرپا کرو میں بڑی دور تو چل کے آیا ہن دیکھو گرسکھ دا اتر کی جیڑے گرسکھ نو پوچھیا آپ جڑیا سی اونے اتر وچ ایکو ہی گل کہی کہن لگے پراوا جے اس مارگ تے چلنا ہی جے اے مارگ تو کچھ نہ سب تو پہلی گل اپنے من دیاں ٹچراں نو تیاگ دے اپنی من جی خجت نو چھڈ دے کہن لگے اس مارگ چلے پائیڑے او میرے بھرا جے اس مارگ تے چلنا چاہنا تو کچھ نہ کہ میں مارگ دیو بتائے جیو اس مارگ چلے پائیڑے گر کہے سو کار کمائے جیو تے اگلی تو کے تیاگے من کی متڑی وے سارے دوجا پاؤ جیو من دی مت نو چھڑ دے اپنی خومے دی پنڈ نو سٹ دے تے جو گرو تینو کہندے نے اونوں سات بچن کر کے من تائے مارگ لبنے ات مارگ چلے پائیڑے گر کہے سو کار کمائے جیو تیاگے من کی متڑی وے سارے دوجا پاؤ جیو تے جدو مریادا من لے گا نا یوں پاویں ہر در ساوڑا نہ لگے تتی واہ جیو اس مارگ تے چلیاں خریدار درساوڑا او دے درشن ہوندے نے تینوں تتی واہ نہیں لگے گی تیسرا پرمان عرض کراں کہ حکم من کے مارگ تے چلیا جانے حضور نے ایک بچن کہا ہے اسی پڑھنے ہیں بڑی بڑی حضور کہندے نے اصل وچ گرو کا سکھ ہووے گرو کا رشتہ دار او ہے گرو کا پتر او ہے گرو کا متر او ہے مہاراج کون کہن لگے جڑے گرو دے پانے نو سات گرو دے حکم نو سات کر کے ماندے نے تے جڑے گرو دے حکم نو ایک پاسے چھڈ کے اپنی من مت کردے نے گرو گرنتھ صاحب کہندے وچھڑ کے ہمیشہ او چوٹے کھاندے اوتھے گل حکم دی کیتی کہن لگے سو سکھ سخا بند پہے پائی ہن دیکھو کنے پیارے شبد ورتے نے کہندے ساڈا سکھ وی ہووے رشتے دار بھی او ہے پرا بھی او ہے متر بھی او منک ہے کون جیڑا سات گرو دے پانے بھی چوندا ہے جیڑا گرو دے حکم نو مند ہے سو سکھ سخا بند پہ پائی جے گر کے پانے بچاوے اپنے پانے جو چلے پائی بچھڑ چوٹا کھاوے جیڑا اپنے پانے وچ من متڑی کرے گا اپنی خومے بھی چلے گا وہ بچھڑے گا تے بچھڑے ہوئے ہمیشہ جڑے نے او چوٹا کھاندے نے میں بینتی آرمبھ کر لگا کہ پہلی گل بنا کسے ٹچر تو ਭਾਵੇਂ ਅਸੀਂ ਕਹਿ ਦਿਆਂਗੇ ਅਰਥ ਕਰਾਂਗੇ ਕਕਾਰਾਂ ਦੇ ਅਰਥ ਕੀ ਨੇ, ਚਾਰ ਬੱਜਰ ਕਰੈਤਾਂ ਤੋਂ ਕਿਉਂ ਬਚਣਾ। ਮੈਂ ਕਹਿੰਦਾ ਸਿੱਖ ਨੂੰ ਹੁਕਮ ਸ਼ਬਦ ਕਦੀ ਨੀ ਭੁੱਲਣਾ ਚਾਹੀਦਾ, ਜੋ ਗੁਰੂ ਹੁਕਮ ਕਰਦਾ ਨਾ ਉਹਨੂੰ ਸਤ ਬਚਨ ਕਰਕੇ ਮੰਨਣ ਵਿੱਚ ਹੀ ਜ਼ਿੰਦਗੀ ਵਿੱਚ ਭਲਾ ਹੁੰਦਾ ਹੈ। ਸਾਹਿਬ ਕਿਰਪਾਲੂ ਜੀ ਨੇ ਇੱਕ ਪ੍ਰਮਾਣ ਹੋਰ ਦੇ ਕੇ ਅੱਗੇ ਚੱਲਣਾ। ਸਤਿਗੁਰੂ ਕਹਿੰਦੇ ਨੇ ਕੀਰਤਨ ਹੁੰਦੇ ਨੇ, ਕਥਾ ਹੁੰਦੀ ਹੈ, ਆਪਾਂ ਬਾਣੀ ਪੜ੍ਹਨੇ ਆ ਤੇ ਅਖੀਰ ਤੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਨਾ ਅਰਦਾਸ ਕਰਨੇ ਆ। ਭਾਵੇਂ ਘਰ ਪੜ੍ਹੀਏ ਭਾਵੇਂ ਗੁਰੂ ਘਰ ਬੈਠ ਕੇ ਪੜ੍ਹੀਏ, ਗੁਰੂ ਕੇ ਵਜ਼ੀਰ ਜਾਂ ਅਰਦਾਸੀਆ ਸਿੱਖ ਕਹਿੰਦਾ ਦਾਤਾ ਜੀ ਕਿਰਪਾ ਕਰਿਓ ਕਿ ਪੜ੍ਹੀ ਸੁਣੀ ਵਿਚਾਰੀ ਸੇਵਾ ਕੀਤੀ ਹੋਈ, ਬਾਣੀ ਪੜ੍ਹੀ ਸੁਣੀ ਤੇ ਕੀਤੀ ਹੋਈ ਸੇਵਾ ਆਪਣੀ ਦਰਗਾਹ ਪ੍ਰਵਾਨ ਕਰਿਓ। ਕਈ ਕਹਿੰਦੇ ਨੇ ਸੱਚਖੰਡ ਪ੍ਰਵਾਨ ਕਰਿਓ, ਕਈ ਗੁਰਮੁਖ ਕਹਿੰਦੇ ਨੇ ਆਪਣੇ ਘਰ ਪ੍ਰਵਾਨ ਕਰਿਓ। ਤੇ ਮੈਂ ਕਈ ਵਾਰੀ ਬੇਨਤੀ ਕਰਨਾ ਵੀ ਆਪਾਂ ਕਹਿ ਕੇ ਚਲੇ ਜਾਂਦੇ ਹਾਂ ਕਿ ਦਾਤਾ ਜੀ ਪ੍ਰਵਾਨ ਕਰਿਓ, ਪਰ ਸਾਨੂੰ ਕਿਵੇਂ ਪਤਾ ਲੱਗੇ ਜੀ ਵੀ ਸਾਡੀ ਕਈ ਹੋਈ ਅਰਦਾਸ ਪ੍ਰਵਾਨ ਹੋ ਗਈ। ਸਵਾਲ ਹੈ ਨਾ, ਕਹਿ ਕੇ ਚਲੇ ਗਏ ਕਿ ਪ੍ਰਵਾਨ ਕਰਿਓ ਜੀ, ਅੱਗੋਂ ਕਿਤੇ ਉੱਤਰ ਮਿਲਿਆ ਵੀ ਪ੍ਰਵਾਨ ਹੋਈਏ ਕਿ ਨਹੀਂ, ਕਿ ਅਸੀਂ ਜੋ ਕੁਛ ਕਿਹਾ ਗੁਰੂ ਜੀ ਨੇ ਉਹਨੂੰ ਪ੍ਰਵਾਨ ਕੀਤਾ ਕਿ ਨਹੀਂ। ਸਤਿਗੁਰੂ ਗੁਰੂ ਹਰਿ ਸਾਹਿਬ ਨੂੰ ਇੱਕ ਸਵਾਲ ਕੀਤਾ ਸੀ ਸਿੱਖਾਂ ਨੇ, ਮੈਂ ਇਹ ਖਿੰਨ ਵਿੱਚੋਂ ਨਿਕਲਣ ਲੱਗਾ। ਕਹਿਣ ਲੱਗੇ ਦਾਤਾ ਜੀ ਕਿ ਬਾਣੀ ਵਿੱਚ ਵਾਰ ਵਾਰ ਹੁੰਦਾ ਮਨ ਨੂੰ ਜਗਾਓ, ਵਾਰ ਵਾਰ ਹੁੰਦਾ ਜਾਗ ਲਿਖੋ ਰੇ ਮਨਾ ਜਾਗ ਲਿਖੋ, ਵਾਰ ਵਾਰ ਅਸੀਂ ਪੜ੍ਹਨੇ ਆ ਜਾਗੋ ਜਾਗੋ ਸੂਤਿਓ ਚੱਲਿਆ ਵਣਜਾਰਾ। ਸਾਹਿਬ ਜੀ ਇੱਕ ਗੱਲ ਸਾਨੂੰ ਦੱਸੋ ਕਿ ਸਰੀਰਕ ਦੇ ਤੌਰ ਸਰੀਰ ਦੇ ਪੱਧਰ ਤੇ ਜਾਗਣ ਦਾ ਪਤਾ ਹੈ ਕਿ ਸਵੇਰੇ ਸੂਰਜ ਦੀ ਟਿੱਕੀ ਨਿਕਲੀ ਅੱਖਾਂ ਖੁੱਲੀਆਂ ਜਾਂ ਨੀਂਦ ਤੋਂ ਉੱਠੇ ਤੇ ਪਤਾ ਲੱਗ ਗਿਆ ਵੀ ਅਸੀਂ ਜਾਗ ਗਏ। ਸਾਨੂੰ ਇੱਕ ਗੱਲ ਦੀ ਸਮਝ ਨਹੀਂ ਪੈਂਦੀ, ਜਿਸ ਮਨ ਨੂੰ ਜਗਾਉਣ ਦੀ ਗੱਲ ਪੈ ਕਰਦੇ ਹੋ ਸਾਨੂੰ ਕਿਵੇਂ ਪਤਾ ਲੱਗ ਜਾਏ ਵੀ ਸਾਡਾ ਸੁੱਤਾ ਹੋਇਆ ਮਨ ਹੁਣ ਜਾਗ ਪਿਆ ਹੈ, ਇਹ ਜਾਗਣਾ ਸ਼ੁਰੂ ਹੋ ਗਿਆ। ਇੱਕ ਸਵਾਲ ਸੀ ਕਿ ਮਹਾਰਾਜ ਕਿਵੇਂ ਸਮਝ ਪਏ ਕਿ ਸੁੱਤਾ ਹੋਇਆ ਜਾਗ ਗਿਆ। ਗੁਰੂ ਹਰਿ ਸਾਹਿਬ ਨੇ ਉੱਤਰ ਦਿੱਤਾ ਤੇ ਇਤਿਹਾਸਕਾਰਾਂ ਨੇ ਉਹਨੂੰ ਆਪਣੀ ਗ੍ਰੰਥਾਂ ਵਿੱਚ ਸਾਂਭ ਕੇ ਰੱਖਿਆ। ਕਹਿਣ ਲੱਗੇ ਸਿੱਖਾਂ ਤੂੰ ਰੋਜ਼ ਜਪਜੀ ਸਾਹਿਬ ਪੜ੍ਹਨਾ, ਕਈ ਵਾਰੀ ਵੱਧਾ ਰੁੱਧਾ ਟਾਈਮ ਪਾਸ ਕਰਨਾ ਵੀ ਛੇਤੀ ਖਤਮ ਹੋਵੇ। ਹਕੀਕਤ ਦੇ ਬੰਦੇ ਦੇ ਅੰਦਰ ਦੀ ਅਵਸਥਾ, ਸੁਖਮਨੀ ਸਾਹਿਬ ਦਾ ਪਾਠ ਕਰਨੇ ਤੇ ਯਤਨ ਕਰਨੇ ਛੇਤੀ ਸਮਾਪਤੀ ਹੋ ਜਾਏ। ਪੜ੍ਹਦੇ ਜ਼ਰੂਰ ਹਾਂ ਪਰ ਮਨ ਦਾ ਟਿਕਾ ਨਹੀਂ ਬਣਦਾ। ਧੰਨ ਗੁਰੂ ਹਰਿ ਸਾਹਿਬ ਕਿਰਪਾਲੂ ਜੀ ਕਹਿੰਦੇ ਨੇ ਜਿਸ ਦਿਨ ਜਪ ਪੜ੍ਹਦੇ ਹਾਂ, ਜਿਸ ਦਿਨ ਸੁਖਮਨੀ ਪੜ੍ਹਦੇ ਹਾਂ, ਜਿਸ ਦਿਨ ਆਨੰਦ ਪੜ੍ਹਦੇ ਹਾਂ, ਸਜਣਾ ਤੇਰਾ ਮਨ ਗੁਰੂ ਕੇ ਬਚਨਾਂ ਵਿੱਚ ਜੁੜੇ ਤੇ ਗੁਰੂ ਦੀ ਇੱਕ ਇੱਕ ਤੁਕ ਤੇਰੇ ਮਨ ਨੂੰ ਚੰਗੀ ਲੱਗਣ ਲੱਗ ਜਾਏ, ਉਦਨ ਸਮਝੀ ਕਿ ਤੇਰਾ ਸੁੱਤਾ ਹੋਇਆ ਮਨ ਜਾਗਣ ਲੱਗ ਪਏ। ਜਦੋਂ ਬਾਣੀ ਪਿਆਰੀ ਲੱਗੇ ਉਦੋਂ ਸਮਝੀ ਤੇਰਾ ਅੰਦਰ ਜਾਗਿਆ। ਤੇ ਸਾਹਿਬ ਨੇ ਜਿਹੜੇ ਬਚਨ ਕਹਿ ਕਵੀ ਸੰਤੋਖ ਸਿੰਘ ਨੇ ਉਹਨਾਂ ਨੂੰ ਕਲਮਬੰਦ ਕੀਤਾ ਤੇ ਸ਼ਬਦ ਵਰਤੇ ਨੇ ਮਨ ਜਾਗੇ ਕੀ ਇਹ ਨਿਸ਼ਾਨੀ, ਕਿ ਮਨ ਜਾਗਣ ਦੇ ਇਹ ਲੱਛਣ ਨੇ ਚਿੰਨ ਨੇ ਕੀ ਹੈ। ਕਹਿਣ ਲੱਗੇ ਮਿੱਠੀ ਲੱਗੇ ਪ੍ਰਹਿ ਕੀ ਬਾਣੀ, ਜਦੋਂ ਪਤੀ ਪਰਮਾਤਮਾ ਗੁਰੂ ਦੀ ਬਾਣੀ ਮਿੱਠੀ ਲੱਗੇ ਉਦੋਂ ਸਮਝੀ ਮੇਰਾ ਮਨ ਜਾਗਣ ਲੱਗ ਪਏ। ਜਿਹੜੀ ਮੈਂ ਬੇਨਤੀ ਕਰ ਰਿਹਾ, ਹੁਣ ਸਮਾਗਮ ਕੀਤਾ, ਕਥਾ ਕੀਰਤਨ ਹੋਈ, ਕਹਿ ਦਿੱਤਾ ਗੁਰੂ ਸਾਹਿਬ ਜੀ ਕਿ ਸਾਡੀ ਅਰਦਾਸ ਪ੍ਰਵਾਨ ਕਰਿਓ, ਬਾਣੀ ਪੜ੍ਹੀ ਸੁਣੀ ਸੱਚਖੰਡ ਪ੍ਰਵਾਨ ਕਰਿਓ। ਤੇ ਮੈਂ ਇੱਕ ਬੇਨਤੀ ਕਰਾਂ, ਮੇਰੇ ਗੁਰੂ ਜੀ ਨੇ ਅੱਗੋਂ ਉੱਤਰ ਦਿੱਤਾ, ਕਹਿਣ ਲੱਗੇ ਤੇਰੀ ਕੀਤੀ ਹੋਈ ਸੇਵਾ ਵੀ ਪ੍ਰਵਾਨ ਹੋਵੇਗੀ, ਤੇਰੀ ਪੜ੍ਹੀ ਹੋਈ ਬਾਣੀ ਵੀ ਪ੍ਰਵਾਨ ਹੋਵੇਗੀ, ਤੇਰੇ ਕੀਤੇ ਹੋਏ ਕੀਰਤਨ ਵੀ ਪ੍ਰਵਾਨ ਹੋਣਗੇ, ਕੀਤੀ ਹੋਈ ਕਥਾ ਵੀ ਪ੍ਰਵਾਨ ਹੋਵੇਗੀ, ਪਰ ਇੱਕ ਸ਼ਰਤ ਹੈ। ਮਹਾਰਾਜ ਕੀ? ਕਹਿਣ ਲੱਗੇ ਜੋ ਕੁਝ ਪੜ੍ਹ ਕੇ ਗਿਆ, ਜੋ ਕੁਝ ਸੁਣ ਕੇ ਗਿਆ, ਜੋ ਕਹਿ ਕੇ ਗਿਆ, ਇਹਨੂੰ ਆਪਣੀ ਜ਼ਿੰਦਗੀ ਵਿੱਚ ਜੇ ਸੱਤ ਸੱਤ ਕਰਕੇ ਮੰਨਣ ਲੱਗ ਪਵੇ, ਜਿੱਦਣ ਗੁਰੂ ਦਾ ਹੁਕਮ ਮੰਨੇਗਾ ਉਦਨ ਤੇਰੀ ਕੀਤੀ ਹੋਈ ਪ੍ਰਵਾਨ ਹੋ ਜਾਏ। ਉਸ ਤੋਂ ਪਹਿਲਾਂ ਨਹੀਂ। ਸ਼ਬਦ ਵਰਤੇ ਅਸੀਂ ਪੜ੍ਹਨੇ ਆ ਸਾਰੇ ਕਿ ਸੇਵਕ ਸਿੱਖ ਪੂਜਣ ਸਭ ਆਵੇ, ਕਿ ਸਾਰੇ ਸਿੱਖ ਆਉਂਦੇ ਨੇ ਆ ਕੇ ਗੁਰੂ ਦੇ ਚਰਨਾਂ ਵਿੱਚ ਪੂਜਾ ਕਰਦੇ ਨੇ, ਪਾਠ ਕਰਦੇ ਨੇ, ਬਾਣੀ ਪੜ੍ਹਦੇ ਨੇ। ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉਤਮ ਬਾਣੀ, ਪਰ ਅਗਲਾ ਬਚਨੇ ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ, ਜਿਨੇ ਗੁਰੂ ਦੀ ਆਗਿਆ ਨੂੰ ਸਤ ਕਰਕੇ ਮੰਨਿਆ ਹੈ, ਹਕੀਕਤ ਏ ਗੁਰੂ ਕੇ ਸਿੱਖੋ ਉਹਦਾ ਗਾਵਿਆ ਸੁਣਿਆ ਥਾਂ ਪੈ ਜਾਂਦਾ ਹੈ। ਬੇਨਤੀ ਕਰ ਰਿਹਾ ਸਾਂ, ਗੁਰੂ ਸਾਹਿਬ ਨੇ ਪਹਿਲਾ ਬਚਨ ਕੀਤਾ ਕਿ ਹੁਕਮ ਮੰਨ ਲੈ, ਗੁਰੂ ਦੇ ਬਚਨ ਨੂੰ ਮੰਨ ਲੈ, ਹੁਣ ਉਸ ਤੋਂ ਅੱਗੇ ਚੱਲੀਏ।